ਅਚਲ ਮੂਰਤ ਅਨੁਭਵ ਪ੍ਰਕਾਸ਼ਨ ਤੋਜ ਕਹਿਜੈ ਓਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ ਤ੍ਰਿਪਵਨ ਮਹੀ ਪਸੁਰ ਨਰ ਅਸੁਰ ਨੇਤ ਨੇਤ ਬੰਮ ਤਿਰਨ ਕਹਿਤ ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣ ਸੁਮਤ ਜਪ ਭਗਤ ਨ ਕੀਨੀ ਹੋ ਅਭਿਮਾਨ ਟੇਢ ਪਗਰੀ ਅਮਰ ਜਾਨ ਸੰਚੀ ਏ ਕਾਇਆ ਇਹ ਮਿਥਿਆ ਕਾਚੀ ਗਗਰੀ ਜਿਨਹਿ ਨਿਵਾਜ ਸਾਜ ਹਮ ਕੀਏ ਤਿਸਹਿ ਵਿਸਾਰ ਅਵਰ ਨਗਰੀ ਸੰਧਕ ਤੋਹੇ ਸਾਧ ਨਹੀਂ ਕਹੀ ਉਹ ਸਰਨ ਪਰੇ ਤੁਮਰੀ ਪਗਰੀ ਪਉ ਕਬੀਰ ਇਹ ਬੇਨਤੀ ਸੁਣੀਓ ਮਤ ਕਾਲੋ ਜੰਮ ਕੀ ਖਬਰੀ ਸ੍ਰੀ ਵਾਹਿਗੁਰੂ ਆਸਾ ਮਹੱਲਾ ਪੰਜਵਾਂ ਬਿਰਹੜੇ ਘਰ ਚੌਥਾ ਛੰਤਾਂ ਕੀ ਜਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਰ ਬ੍ਰਹਮ ਪ੍ਰਭ ਸਿਮਰੀਐ ਪਿਆਰੇ ਦਰਸ਼ਨ ਕੋ ਬਲ ਜਾਓ ਜਿਸ ਸਿਮਰਤ ਦੁੱਖ ਵਿਸਰਹਿ ਪਿਆਰੇ ਸੋ ਕਿਉਂ ਤਜਣਾ ਜਾਏ ਪਾਰ ਬ੍ਰਹਮ ਪ੍ਰਭ ਸਿਮਰੀਐ ਪਿਆਰੇ ਦਰਸ਼ਨ ਕੋ ਬਲ ਜਾਓ ਜਿਸ ਸਿਮਰਤ ਦੁੱਖ ਵਿਸਰਹਿ ਪਿਆਰੇ ਸੋ ਕਿਉਂ ਤਜਣਾ ਜਾਏ ਇਹ ਧਨ ਵੇਚੀ ਸੰਤ ਪੈ ਪਿਆਰੇ ਪ੍ਰੀਤਮ ਦੇ ਮਿਲਾਏ ਸੁਖ ਸਿਗਾਰ ਵਿਖਿਆ ਕੇ ਪੀਕੇ ਤਜ ਛੋਟੇ ਮੇਰੀ ਮਾਏ ਕਾਮ ਕ੍ਰੋਧ ਲੋਭ ਤਜ ਗਏ ਪਿਆਰੇ ਸਤਿਗੁਰ ਚਰਣੀ ਪਾਏ ਜੋ ਜਨ ਰਾਤੇ ਰਾਮ ਸਿਉਂ ਪਿਆਰੇ ਅਨੰਤ ਨ ਕਾਹੂ ਜਾਏ ਹਰਸ ਜਿਨੀ ਜਾਖਿਆ ਪਿਆਰੇ ਤ੍ਰਿਪਤ ਰਹੇ ਆਹਾਰ ਅੰਚਿਤ ਗਹਿਆ ਸਾਧਕਾ ਨਾਨਕ ਪੈ ਸਾਗਰ ਪਾਰ ਪਰਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮਹਾਰਾਜ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲਾ ਸਚਨਾਮ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦੇ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤਮਈ ਗੁਰਬਾਣੀ ਦਾ ਆਨੰਦ ਮਾਣਿਆ ਹੈ। ਸਤਿਕਾਰਯੋਗ ਭਾਈ ਵਰਿਆਮ ਸਿੰਘ ਜੀ ਦੇ ਜਥੇ ਪਾਸੋਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ ਔਰ ਸਤਿਕਾਰਯੋਗ ਭਾਈ ਹਰਦੀਪ ਸਿੰਘ ਜੀ ਪਾਸੋਂ ਪੰਜਾਂ ਬਾਣੀਆਂ ਦੇ ਭਾਈ ਸਾਹਿਬ ਭਾਈ ਕਰਨੈਲ ਸਿੰਘ ਜੀ ਪਾਸੋਂ ਪੰਜਾਂ ਬਾਣੀਆਂ ਦੇ ਨਿਤਨੇਮ ਸਰਵਣ ਕੀਤੇ ਹਨ। ਸੋ ਸਾਧ ਸੰਗਤ ਜੀ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਚੱਲ ਰਹੀ ਹੈ। ਆਸਾ ਰਾਗ ਦੇ ਅੰਦਰ ਸਤਿਗੁਰੂ ਜੀ ਨੇ ਅਸ਼ਟਪਦੀਆਂ ਉਚਾਰਨ ਕੀਤੀਆਂ ਹਨ। ਅਸ਼ਟਪਦੀਆਂ ਦੇ ਅੰਤਰਗਤ ਹੀ ਇਹ ਬਿਰਹੜੇ ਬਿਰਹ ਦੇ ਗੀਤ ਵਾਹਿਗੁਰੂ ਨੂੰ ਮਿਲਣ ਦੀ ਤਾਂਘ ਹੈ ਜਿਨ੍ਹਾਂ ਵਿੱਚ ਔਰ ਸੰਸਾਰ ਵੱਲੋਂ ਬੈਰਾਗ ਹੈ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਮਹਾਰਾਜ ਫਰੀਦ ਜੀ ਦਾ ਇਹ ਪਾਵਨ ਸਲੋਕ ਆਪਾਂ ਪਾਠ ਜਦੋਂ ਕਰਦੇ ਹਾਂ ਫਰੀਦ ਜੀ ਦੇ ਸਲੋਕਾਂ ਦਾ ਉੱਥੇ ਵੀ ਸਰਵਣ ਕਰਦੇ ਹਾਂ ਬਿਰਹਾ ਨੂੰ ਸੁਲਤਾਨ ਕਿਉਂ ਕਿਹਾ ਹੈ? ਇੱਕ ਬਿਰਹਾ ਹੀ ਹੈ ਜਿਹੜਾ ਵਾਹਿਗੁਰੂ ਦੇ ਪਰਮੇਸ਼ਰ ਦੇ ਮਿਲਾਪ ਵਿੱਚ ਸਾਡੀ ਸਹਾਇਤਾ ਕਰ ਸਕਦਾ ਹੈ। ਜਿਨ੍ਹਾਂ ਦੇ ਅੰਦਰ ਇਹ ਬਿਰਹਾ ਦੀ ਪੀੜਾ ਨਹੀਂ ਪੈਦਾ ਹੁੰਦੀ, ਵਿਛੋੜੇ ਦਾ ਅਹਿਸਾਸ ਨਹੀਂ ਜਾਗਦਾ, ਉਹ ਪਰਮੇਸ਼ਰ ਨੂੰ ਕਦੀ ਯਾਦ ਵੀ ਨਹੀਂ ਕਰਦੇ। ਜਿਹੜੇ ਪਰਮੇਸ਼ਰ ਨੂੰ ਯਾਦ ਨਹੀਂ ਕਰਦੇ, ਉਹਨਾਂ ਨੇ ਪਰਮੇਸ਼ਰ ਨੂੰ ਮਿਲਣਾ ਕੀ ਹੈ? ਇਸ ਕਰਕੇ ਮਹਾਰਾਜ ਕਹਿੰਦੇ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ। ਜਿਹੜੇ ਸਰੀਰ 'ਚ ਬਿਰਹਾ ਨਹੀਂ ਪੈਦਾ ਹੋਇਆ, ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਨਸਾਨ। ਉਹ ਸਮਝੋ ਸਰੀਰ ਨਹੀਂ, ਮੁਰਦਾ ਘਾਟ ਹੈ, ਉਹ ਸ਼ਮਸ਼ਾਨ ਭੂਮੀ ਹੈ, ਉਹ ਸਰੀਰ ਜ਼ਰੂਰ ਨਹੀਂ ਹੈ, ਉਹ ਜਿਸਮ ਹੈ ਪਰ ਰੂਹ ਤੋਂ ਖਾਲੀ ਹੈ, ਮੁਰਦਾ ਹੈ। ਸੋ ਇਹ ਮਹਾਰਾਜ ਸਾਹਿਬ ਜੀ ਨੇ ਬਿਰਹੜੇ ਸੰਤਾਂ ਕੀ ਜਾਤ, ਜੋ ਇਹ ਹੈ ਤਾਂ ਅਸ਼ਟਪਦੀਆਂ ਚੱਲ ਰਹੀਆਂ ਨੇ, ਪਰ ਇਹਨਾਂ ਦੀ ਜਿਹੜੀ ਜਤ ਹੈ, ਭਾਵ ਇਹਨਾਂ ਦਾ ਜੋ ਰੂਪ ਹੈ, ਇਹਨਾਂ ਛੰਦਾਂ ਵਰਗਾ ਹੈ ਇਹਨਾਂ ਸ਼ਬਦਾਂ। ਇਸ ਕਰਕੇ ਮਹਾਰਾਜ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਹਿਲਾਂ ਕੋਈ ਰਾਗ ਸ਼ੁਰੂ ਹੁੰਦਾ, ਸ਼ਬਦ ਆਉਂਦੇ ਨੇ, ਦੋਪਦੇ, ਤ੍ਰਿਪਦੇ, ਚੌਪਦੇ ਜਾਂ ਪੰਚਪਦੇ, ਉਹਨਾਂ ਸਾਰਿਆਂ ਦੇ ਵਿੱਚ ਪਹਿਲਾਂ ਪਹਿਲੀ ਪਾਤਸ਼ਾਹੀ ਦੇ, ਫਿਰ ਤੀਸਰੀ ਪਾਤਸ਼ਾਹੀ ਦੇ, ਫਿਰ ਚੌਥੀ ਦੇ, ਫਿਰ ਪੰਜਵੀਂ ਦੇ, ਫਿਰ ਨੌਵੇਂ ਪਾਤਸ਼ਾਹ ਦੀ ਬਾਣੀ ਆਉਣ ਤੋਂ ਬਾਅਦ ਅਸ਼ਟਪਦੀਆਂ ਸ਼ੁਰੂ ਹੁੰਦੀਆਂ ਨੇ। ਅਸ਼ਟਪਦੀਆਂ ਦੇ ਵਿੱਚ ਵੀ ਪਹਿਲਾਂ ਪਹਿਲੀ ਪਾਤਸ਼ਾਹੀ ਦੀਆਂ, ਫਿਰ ਤੀਸਰੀ ਪਾਤਸ਼ਾਹੀ ਦੀਆਂ, ਅਤੇ ਫਿਰ ਚੌਥੀ ਔਰ ਪੰਜਵੀਂ ਪਾਤਸ਼ਾਹੀ ਦੀਆਂ। ਜੇ ਕਿਸੇ ਰਾਗ ਵਿੱਚ ਕਿਸੇ ਗੁਰੂ ਸਾਹਿਬ ਜੀ ਦੀ ਬਾਣੀ ਨਹੀਂ ਹੈ ਤਾਂ ਉਹ ਵੱਖਰੀ ਗੱਲ ਹੈ, ਪਰ ਤਰਤੀਬ ਉਸੇ ਤੋਂ ਹੀ ਚੱਲਦੀ। ਫਿਰ ਸ਼ੰਤ ਆਰੰਭ ਹੁੰਦੇ ਹਨ, ਅਤੇ ਸ਼ੰਤਾਂ ਤੋਂ ਬਾਅਦ ਵਾਰਾਂ ਦੀ, ਜੋ 22 ਵਾਰਾਂ ਹਨ, ਜਿੱਥੇ ਜਿੱਥੇ ਵਾਰਾਂ ਹਨ ਉਹ ਆਉਂਦੀਆਂ ਹਨ। ਫਿਰ ਭਗਤਾਂ ਦੀ ਬਾਣੀ ਸ਼ੁਰੂ ਹੁੰਦੀ ਹੈ, ਅਤੇ ਭਗਤਾਂ ਦੀ ਬਾਣੀ ਵਿੱਚ ਵੀ ਸਭ ਤੋਂ ਪਹਿਲਾਂ ਕਬੀਰ ਸਾਹਿਬ ਜੀ ਦੀ, ਫਿਰ ਭਗਤ ਨਾਮਦੇਵ ਜੀ ਦੀ, ਫਿਰ ਰਵਿਦਾਸ ਜੀ ਦੀ। ਉਸ ਤੋਂ ਬਾਅਦ ਫਿਰ ਦੂਸਰੇ ਜੋ 12-13 ਭਗਤ ਹਨ ਉਹਨਾਂ ਦੀ ਬਾਣੀ, ਕਿਉਂਕਿ ਉਹਨਾਂ ਦੇ ਸ਼ਬਦ ਥੋੜ੍ਹੇ ਹਨ, ਕਿਸੇ ਭਗਤ ਦੇ 2 ਹਨ, ਕਿਸੇ ਦੇ 6 ਹਨ, ਕਿਸੇ ਦੇ 4 ਹਨ, ਉਹਨਾਂ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੁੰਦੀ ਹੈ। ਇਸ ਤਰੀਕੇ ਨਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਣ ਦੀ ਸ਼ੈਲੀ, ਸਤਿਗੁਰੂ ਅਰਜਨ ਦੇਵ ਸਾਹਿਬ ਜੀ 5ਵੇਂ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਨੂੰ ਸਮਝਾਈ ਸੀ, ਅਤੇ ਭਾਈ ਸਾਹਿਬ ਜੀ ਨੇ ਉਸੇ ਵਿਧੀ ਨਾਲ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਿਆ ਸੀ। ਸੋ ਇੱਥੇ ਸੰਤਾਂ ਕੀ ਜਾਤ ਸੰਕੇਤ ਕਿਉਂ ਦਿੱਤਾ ਹੈ, ਇਹ ਸਿਰਲੇਖ ਕਿਉਂ ਲਿਖਿਆ? ਕਿਉਂਕਿ ਇਹ ਹੈ ਤਾਂ ਅਸ਼ਟਪਦੀਆਂ, ਪਰ ਇਹਨਾਂ ਦੀ ਚਾਲ, ਇਹਨਾਂ ਦਾ ਜੋ ਬਹਿਰ ਹੈ ਉਹ ਸੰਤਾਂ ਵਰਗਾ, ਗਾਉਣ ਦੇ ਤਰੀਕੇ ਤੋਂ, ਉਚਾਰਨ ਦੇ ਤਰੀਕੇ ਤੋਂ ਮਹਾਰਾਜ ਸਾਹਿਬ ਜੀ ਨੇ ਲਿਖਿਆ ਹੈ। ਸੋ ਆਓ ਪ੍ਰੇਮ ਨਾਲ ਸਰਵਣ ਕਰੀਏ। ਆਸਾ ਮਹੱਲਾ 5ਵੇਂ ਪਾਤਸ਼ਾਹ ਮਹਾਰਾਜ ਉਚਾਰਨ ਕਰਦੇ ਬਿਰਹੜੇ, ਬਿਰਹਾ ਦੇ ਗੀਤ ਹਨ। ਘਰ ਚੌਥਾ, ਚੌਥੇ ਘਰ ਵਿੱਚ ਗਾਉਣਾ ਹੈ ਛੰਤਾਂ ਕੀ ਜਤ। ਜਿਸ ਪ੍ਰਕਾਰ ਨਾਲ ਛੰਤ ਗਾਇਨ ਕੀਤੇ ਜਾਂਦੇ ਹਨ, ਇਸ ਤਰ੍ਹਾਂ ਇਹਨਾਂ ਨੂੰ ਪੁਰਾਤਨ ਸਮੇਂ ਰਾਗੀ ਸਿੰਘ ਜੋ ਰਾਗਾਂ ਦੀਆਂ ਸ਼ੈਲੀਆਂ ਸਨ, ਔਰ ਜੋ ਉਸ ਵੇਲੇ ਪਖਾਵਜ ਤਬਲਾ ਮਿਰਦੰਗ ਵੱਜਦਾ ਸੀ, ਉਹਦੀਆਂ ਜਿਹੜੀਆਂ ਗੱਤਾਂ ਸਨ ਉਹਦੇ ਨਾਲ ਉਹ ਗਾਇਨ ਕਰਿਆ ਕਰਦੇ ਸਨ। ਸੁਰਤਾਲ ਦਾ ਮੇਲ ਕਰਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕ ਪਰਮਾਤਮਾ ਵਾਹਿਗੁਰੂ ਸਤ ਚੇਤਨ ਆਨੰਦ ਸਰੂਪ ਹੈ, ਔਰ ਸਤਿਗੁਰੂ ਜੀ ਦੀ ਪ੍ਰਸੰਨਤਾ ਹੋਵੇ ਤਾਂ ਉਸ ਰੂਪ ਦੀ ਪ੍ਰਾਪਤੀ ਹੁੰਦੀ ਹੈ। ਹੁਣ ਮਹਾਰਾਜ ਸ਼ਬਦ ਆਰੰਭ ਕਰਦੇ, ਪਾਰ ਬ੍ਰਹਮ ਪ੍ਰਭ ਸਿਮਰੀਐ ਪਿਆਰੇ, ਦਰਸ਼ਨ ਕਉ ਬਲ ਜਾਉ। ਮਹਾਰਾਜ ਕਹਿੰਦੇ ਉਪਾਰ ਬ੍ਰਹਮ ਜੋ ਪਰਲੇ ਪਾਸੇ ਵਿਆਪਕ ਹੈ, ਪਰਲੇ ਪਾਸੇ ਕਿਵੇਂ ਹੁੰਦਾ, ਜਿਵੇਂ ਦੁਨਿਆਵੀ ਤੌਰ 'ਤੇ ਤਾਂ ਪਰਲੇ ਪਾਸੇ ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਇੱਕ ਨਦੀ ਦਾ ਉਰਲਾ ਪਾਸਾ ਹੈ, ਇੱਕ ਪਰਲਾ ਪਾਸਾ। ਹਰ ਚੀਜ਼ ਦਾ ਉਰਲਾ ਅਤੇ ਪਰਲਾ ਪਾਸਾ ਮਿਥਿਆ ਜਾ ਸਕਦਾ ਹੈ, ਕਲਪਨਾ ਕੀਤੀ ਜਾ ਸਕਦੀ ਹੈ, ਆਪਣਾ ਪਾਸਾ ਅਤੇ ਬੇਗਾਨਾ ਪਾਸਾ, ਆਪਣੀ ਪਾਰਟੀ ਦੂਜੀ ਪਾਰਟੀ, ਬੜੇ ਪਾਸੇ ਬਣ ਜਾਂਦੇ ਦੁਨੀਆਂ 'ਚ, ਆਪਣੀ ਪੈਲੀ ਦਾ ਬੰਨਾ ਦੂਸਰੇ ਦੀ ਪੈਲੀ ਦਾ ਬੰਨਾ, ਆਪਣੀ ਸਟੇਟ ਦੀ ਹੱਦ ਫਿਰ ਦੂਸਰੇ ਦੀ ਹੱਦ, ਆਪਣੇ ਮੁਲਕ ਦੀ ਹੱਦ ਦੂਸਰੇ ਦੀ ਹੱਦ, ਧਰਤੀ ਦੀ ਹੱਦ ਫਿਰ ਸਮੁੰਦਰ ਦੀ ਹੱਦ, ਪਰਮਾਤਮਾ ਦੀ ਹੱਦ ਕਿੱਥੇ ਮਥੀਏ? ਕਿਤੇ ਵੀ ਨਹੀਂ ਹੱਦ। ਪਾਰ ਤੋਂ ਪਰਲੇ ਪਾਸੇ ਜੋ ਵਿਆਪਕ ਹੈ, ਜਿੱਥੇ ਸਾਡੀ ਸੋਚ ਵੀ ਨਹੀਂ ਜਾ ਸਕਦੀ, ਜਿੱਥੇ ਸਾਡਾ ਫੁਰਨਾ ਸਾਡੀ ਬੁੱਧੀ ਮਨ ਕੰਮ ਨਹੀਂ ਕਰਦੇ, ਉੱਥੋਂ ਤੱਕ ਜੋ ਵਿਆਪਕ ਹੈ ਉਸਨੂੰ ਪਾਰ ਬ੍ਰਹਮ ਕਹਿੰਦੇ ਹਨ। ਵਿਦਵਾਨ ਪੁਰਸ਼ਾਂ ਨੇ ਇਹਦਾ ਵਿਭਾਜਨ ਕਰਨ ਲਈ ਦੋ ਸ਼ਬਦਾਂ ਦੀ ਕਾਢ ਕੱਢੀ ਹੈ। ਇੱਕ ਸ਼ਬਦ ਹੈ ਵਿਆਪਕ, ਇੱਕ ਹੈ ਪਰਛਿੰਨ। ਪਰਛਿੰਨ ਹੁੰਦਾ ਥੋੜ੍ਹੀ ਥਾਂ 'ਤੇ ਥੋੜ੍ਹੇ ਸਮੇਂ ਵਿੱਚ, ਵਿਆਪਕ ਹੁੰਦਾ ਵੱਡੇ ਸਮੇਂ ਵਿੱਚ ਵੱਡੇ ਥਾਂ ਜ਼ਿਆਦਾ ਘੇਰਦਾ ਹੋਵੇ ਵਿਆਪਕ ਹੈ, ਥੋੜ੍ਹੀ ਥਾਂ ਘੇਰਦਾ ਹੋਵੇ ਪਰਛਿੰਨ ਹੈ। ਜਿਸ ਤਰ੍ਹਾਂ ਸਾਡੇ ਘਰ ਦੇ ਵਿੱਚ ਅਸੀਂ ਮੰਜੇ 'ਤੇ ਬੈਠੇ ਹਾਂ, ਮੰਜੇ 'ਤੇ ਬੈਠਣ ਲੱਗਿਆਂ ਬੰਦੇ ਨੇ 4 ਫੁੱਟ ਤੋਂ 3 ਕੁ ਫੁੱਟ ਥਾਂ ਘੇਰੀ ਹੁੰਦੀ ਹੈ, 4 ਵੀ ਨਹੀਂ, ਵੱਧ ਤੋਂ ਵੱਧ ਬਹੁਤਾ ਮੋਟਾ ਤਾਜ਼ਾ ਹੋਵੇਗਾ 3 ਕੁ ਫੁੱਟ ਦੇ ਚੌਂਕੜਾ ਮਾਰ ਲਏ, ਪਰ ਮੰਜਾ ਤਾਂ ਉਸ ਤੋਂ ਜ਼ਿਆਦਾ ਹੈ ਨਾ, 6 ਫੁੱਟ ਹੈ ਇੱਧਰ ਲੰਬਾਈ, 3 ਫੁੱਟ ਚੌੜਾਈ, ਯਾਨੀ ਬੰਦੇ ਨਾਲੋਂ ਮੰਜਾ ਵਿਆਪਕ ਹੈ ਅਤੇ ਬੰਦਾ ਮੰਜੇ ਨਾਲੋਂ ਪ੍ਰਸਿੱਧ ਹੈ। ਅਤੇ ਹੁਣ ਇਸ ਨੂੰ ਹੋਰ ਸਮਝ ਲਓ ਵੀ ਮੰਜਾ ਜਿਹੜਾ ਹੈ ਉਹ ਕਮਰੇ ਨਾਲੋਂ ਪ੍ਰਸਿੱਧ ਹੈ, ਕਮਰਾ ਮੰਜੇ ਨਾਲੋਂ ਵਿਆਪਕ, ਕਮਰੇ ਨਾਲੋਂ ਪੂਰਾ ਘਰ ਵਿਆਪਕ ਹੈ, ਕਮਰਾ ਪ੍ਰਸਿੱਧ ਹੈ, ਘਰ ਨਾਲੋਂ ਮਹੱਲਾ ਵਿਆਪਕ ਹੈ ਅਤੇ ਘਰ ਪ੍ਰਸਿੱਧ ਹੈ, ਮਹੱਲੇ ਨਾਲੋਂ ਸ਼ਹਿਰ ਵਿਆਪਕ ਹੈ ਮਹੱਲਾ ਪ੍ਰਸਿੱਧ, ਸ਼ਹਿਰ ਨਾਲੋਂ ਸਟੇਟ ਵਿਆਪਕ ਹੈ ਸ਼ਹਿਰ ਪ੍ਰਸਿੱਧ, ਸਟੇਟ ਨਾਲੋਂ ਪੂਰਾ ਮੁਲਕ ਵਿਆਪਕ ਹੈ ਸਟੇਟ ਪ੍ਰਸਿੱਧ, ਮੁਲਕ ਨਾਲੋਂ ਧਰਤੀ ਵਿਆਪਕ ਹੈ ਅਤੇ ਮੁਲਕ ਪ੍ਰਸਿੱਧ, ਧਰਤੀ ਨਾਲੋਂ ਸਮੁੰਦਰ ਵਿਆਪਕ ਹੈ ਧਰਤੀ ਉਹਦੇ ਸਾਹਮਣੇ ਪ੍ਰਸਿੱਧ, ਧਰਤੀ ਨਾਲ ਸਮੁੰਦਰ ਨਾਲੋਂ ਆਕਾਸ਼ ਵਿਆਪਕ ਹੈ ਸਮੁੰਦਰ ਉਹਦੇ ਸਾਹਮਣੇ ਪ੍ਰਸਿੱਧ, ਜਿਹੜਾ ਸਮੁੰਦਰ ਹੈ ਧਰਤੀ ਨਾਲੋਂ 10 ਗੁਣਾ ਜ਼ਿਆਦਾ ਫੈਲਿਆ ਹੋਇਆ ਸਾਡੇ ਆਲੇ ਦੁਆਲੇ, ਇਹਦੇ ਬਾਰੇ ਤਾਂ ਮਹਾਰਾਜ ਕਹਿੰਦੇ ਸਬਦ ਸਮੁੰਦ ਜੱਜ ਹੈ ਘੜਖਲੀ ਸੋ ਐਸਾ ਰਾਜਾ ਸ੍ਰੀ ਨਰਹਰੇ, ਇਹ 7 ਸਮੁੰਦਰ ਤਾਂ ਉਹਦੇ ਘਰ ਦੀ ਕੜਵੰਜੀ ਨੇ। ਆਪਣੇ ਪਿੰਡਾਂ ਵਿੱਚ ਪੰਜਾਬ ਵਿੱਚ 25-30 ਸਾਲ ਪਹਿਲਾਂ ਅਸੀਂ ਦੇਖਦੇ ਰਹੇ ਹਾਂ ਮਿੱਟੀ ਦੇ ਘੜਿਆਂ ਨੂੰ ਰੱਖਣ ਲਈ ਲੱਕੜ ਦੀ ਕੜਵੰਜੀ ਹੁੰਦੀ ਸੀ, ਉਹਦੇ ਉੱਤੇ ਪਾਣੀ ਰੱਖਿਆ ਹੁੰਦਾ ਸੀ, ਉਹ ਘੜਾ ਟਿਕਾਇਆ ਹੁੰਦਾ ਸੀ, ਜਦੋਂ ਉਹ ਘੜੇ 'ਚੋਂ ਪਾਣੀ ਕੱਢਦੇ ਸੀ ਕਈ ਵਾਰੀ ਉਹ 'ਚੋਂ ਛਲਕਾ ਵੱਜ ਕੇ ਤੋਲਾ 2 ਤੋਲੇ ਪਾਣੀ ਛੱਟਾ ਜਿਹੜਾ ਸੀ ਉਹ ਕੜਵੰਜੀ 'ਤੇ ਪੈ ਜਾਂਦਾ ਸੀ, ਉਹ ਗਿੱਲੀ ਹੋ ਜਾਂਦੀ ਸੀ, ਜਾਂ ਉਹਦੇ ਵਿੱਚੋਂ ਮਾੜਾ ਮੋਟਾ ਘੜੇ 'ਚੋਂ ਸਿੰਮ ਕੇ ਵੀ ਪਾਣੀ ਉਹਨੂੰ ਲੱਗਦਾ ਸੀ ਤਾਂ ਗਿੱਲੀ ਹੋ ਜਾਂਦੀ ਸੀ। ਸਤਿਗੁਰੂ ਕਹਿੰਦੇ ਹਨ ਜਿਹੜੇ 7 ਸਮੁੰਦਰ ਨੇ ਇਹਨਾਂ 7 ਸਮੁੰਦਰਾਂ ਦੀ ਅਕਾਲ ਪੁਰਖ ਦੇ ਸਾਹਮਣੇ ਇੰਨੀ ਕੁ ਔਕਾਤ ਹੈ ਜਿੰਨਾ ਕੁ ਉਸ ਕੜਵੰਜੀ ਨੂੰ ਪਾਣੀ ਲੱਗਾ ਹੈ, ਜਿੰਨਾ ਕੁ ਕੜਵੰਜੀ ਨੂੰ ਪਾਣੀ ਲੱਗਾ ਹੈ 2 ਤੋਲੇ ਸਮਝੋ, ਇਹ ਪਾਣੀ ਜਿਹੜਾ ਹੈ ਸਮੁੰਦਰ ਦਾ ਉਹਦੇ ਸਾਹਮਣੇ ਇੰਨਾ ਕੁ ਚੁਲੀ ਗਿਆ। ਤਾਂ ਹੀ ਕਹਿੰਦੇ ਨਾ ਅਗਸਤ ਰਿਸ਼ੀ 2.5 ਚੁਲੀਆਂ 'ਚ ਪੀ ਗਿਆ ਸੀ। ਅਸਲ ਗੱਲ ਉਹ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਸ਼ ਨੇ ਉਹ ਬ੍ਰਹਮ ਰੂਪ ਹੋ ਜਾਂਦੇ ਨੇ, ਉਹਨਾਂ ਦੇ ਸਾਹਮਣੇ ਪਾਣੀ ਦੀ ਇਹਨਾਂ ਚੀਜ਼ਾਂ ਦੀ ਕੋਈ ਵੈਲਿਊ ਨਹੀਂ ਰਹਿ ਜਾਂਦੀ, ਇਹ ਗੱਲ ਸਮਝਾਈ ਗਈ ਹੈ। ਇਹਦਾ ਮਤਲਬ ਹੈ ਕਿ ਜਿਹੜੇ ਮਹਾਂਪੁਰਸ਼ ਬ੍ਰਹਮ ਗਿਆਨੀ ਨੇ ਬ੍ਰਹਮ ਰੂਪ ਨੇ ਅਤੇ ਬ੍ਰਹਮ ਦੀ ਸਮਰੱਥਾ ਕਿੰਨੀ ਹੈ, ਸ਼ਬਦ ਸਮੁੰਦ ਜਾਚੈ ਘੜਖਲੀ ਸੋ ਐਸਾ ਰਾਜਾ ਸ੍ਰੀ ਨਰਹਰਿ, ਪਾਰ ਬ੍ਰਹਮ ਜਿਹੜਾ ਪਾਰ ਤੋਂ ਪਰੇ ਤੋਂ ਪਰੇ, ਪਰੇ ਤੋਂ ਪਰੇ, ਪਰੇ ਤੋਂ ਪਰੇ, ਜਿੱਥੇ ਕਰੋੜਾਂ ਸੂਰਜ ਹਨ ਉਸ ਤੋਂ ਵੀ ਪਰੇ। ਆ ਜਿੰਨੀ ਸਾਇੰਸ ਵਾਲੇ, ਨਾਸਾ ਵਾਲੇ ਖੋਜ ਕਰ ਰਹੇ ਨੇ, ਸਾਡੇ ਕੋਲੋਂ ਪੜ੍ਹੀ ਨਹੀਂ ਜਾਂਦੀ ਇੰਨੀ ਖੋਜ ਹੈ, ਇੰਨੀ ਗ੍ਰੰਥ ਲਿਖ ਦਿੱਤੇ, ਇੰਨੀ ਇਹਨਾਂ ਨੇ ਰਿਸਰਚ ਕਰ ਲਈ ਹੈ ਕਿ ਸਾਇੰਸ ਜਿੰਨੀ ਖੋਜੀ ਗਈ ਹੈ ਸਾਰੀ ਜ਼ਿੰਦਗੀ ਲਾ ਕੇ ਕੋਈ ਚੰਗੇ ਤੋਂ ਚੰਗਾ ਪਾਠਕ ਵੀ ਪੜ੍ਹ ਨਹੀਂ ਸਕਦਾ, ਏਡਾ ਵੱਡਾ ਪਸਾਰਾ। ਪਰ ਸਾਰੀ ਸਾਇੰਸ ਵਾਲੇ ਮੰਨਦੇ ਨੇ ਕਿ ਅਸੀਂ ਰੱਬ ਦਾ, ਪਰਮਾਤਮਾ ਦੀ ਕੁਦਰਤ ਦਾ, ਇਸ ਸ੍ਰਿਸ਼ਟੀ ਦਾ 5% ਵੀ ਨਹੀਂ ਲੱਭ ਸਕੇ। ਅਜੇ 5% ਵੀ ਸਾਨੂੰ ਪਤਾ ਨਹੀਂ, ਬਹੁਤ ਵੱਡਾ ਪਸਾਰਾ ਹੈ, ਕੋਈ ਅੰਤ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਕੋਈ ਅੰਤ ਨਹੀਂ ਉਸ ਪ੍ਰਭੂ ਨੂੰ ਸਿਮਰੀਏ, ਵਾਹਿਗੁਰੂ ਨੂੰ ਯਾਦ ਕਰੀਏ, ਦਰਸ਼ਨ ਕੋ ਬਰ ਜਾਓ, ਇਹ ਮੇਰੇ ਪਿਆਰੇ ਉਹਦੇ ਦਰਸ਼ਨਾਂ ਤੋਂ ਬਨਿਹਾਲ ਜਾਈਏ। ਪਾਰ ਬ੍ਰਹਮ ਪ੍ਰਭ ਸਿਮਰੀਏ ਪਿਆਰੇ, ਦਰਸ਼ਨ ਕੋ ਬਲ ਜਾਏ। ਮਹਾਰਾਜ ਨੇ ਬੜੇ ਪਿਆਰ ਵਿੱਚ ਪਿਆਰੇ ਸ਼ਬਦ ਕਿਹਾ ਹੈ। ਜਦੋਂ ਪੁਰਾਤਨ ਸਿੰਘ ਗਾਉਂਦੇ ਸੀ ਨਾ ਰਾਗੀ, ਜਿਹੜੀਆਂ ਪੁਰਾਣੇ ਧਰੋਪਦ ਗਾਉਂਦੇ ਸੀ, ਜਾਂ ਜਿਹੜੇ ਸਰਬਲੋਕ ਗ੍ਰੰਥ ਵਿੱਚ ਮਹਾਰਾਜ ਜੀ ਨੇ, ਦਸਵੇਂ ਪਾਤਸ਼ਾਹ ਜੀ ਨੇ ਰਾਗ ਲਿਖੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗ ਹਨ, ਤਾਂ ਉਸ ਵੇਲੇ ਪਿਆਰੇ ਦੀ ਜੱਤ ਪਿੱਛੋਂ ਬੜੇ ਪਿਆਰ ਨਾਲ ਆਉਂਦੇ ਹੁੰਦੇ ਸੀ। ਅਤੇ ਪਾਰ ਬ੍ਰਹਮ ਪ੍ਰਭ ਸਿਮਰੀਏ ਪਿਆਰੇ, ਹੇ ਮੇਰੇ ਪਿਆਰੇ, ਉਸ ਪਾਰ ਬ੍ਰਹਮ ਪ੍ਰਭੂ ਨੂੰ, ਵਾਹਿਗੁਰੂ ਨੂੰ ਸਿਮਰੀਏ, ਯਾਦ ਕਰੀਏ ਉਸਨੂੰ, ਦਰਸ਼ਨ ਕੌ ਬਲ ਜਾਓ, ਉਹਦੇ ਦਰਸ਼ਨਾਂ ਤੋਂ ਬਲਿਆਰ ਜਾਈਏ, ਉਹਦੇ ਦਰਸ਼ਨਾਂ ਤੋਂ ਕੁਰਬਾਨ ਜਾਈਏ। ਇਹ ਗੱਲਾਂ ਸਾਧ ਸੰਗਤ ਜੀ ਉਹੀ ਕਹਿ ਸਕਦੇ ਨੇ ਬਿਰਹੀ, ਜਿਹਨਾਂ ਦੇ ਅੰਦਰ ਬਿਰਹਾ ਜਾਗਿਆ ਹੈ। ਅਸੀਂ ਤਾਂ ਸਾਧ ਸੰਗਤ ਜੀ ਬਾਂਸ ਜਾਂ ਇੱਕ ਰਹੇ ਸੂਕ ਕਠੂਲੇ, ਸਾਡੀ ਤਾਂ ਉਹ ਹਾਲਤ ਹੈ, ਸਾਡੇ ਅੰਦਰ ਤਾਂ ਬਿਰਹਾ ਪੈਦਾ ਹੀ ਨਹੀਂ ਹੁੰਦਾ, ਅਤੇ ਅਸੀਂ ਤਾਂ ਮੁਰਦੇ ਹੀ ਹਾਂ। ਮਹਾਰਾਜ ਸਾਹਿਬ ਜੀ ਕਿਰਪਾ ਕਰ ਦੇਣ, ਵਾਹਿਗੁਰੂ ਪਰਮੇਸ਼ਰ ਜੀ ਨੂੰ ਮਿਲਣ ਦੀ ਤਾਂਗ ਪੈਦਾ ਹੋ ਜਾਵੇ। ਭਾਈ ਸਾਹਿਬ ਆਨੰਦ ਲਾਲ ਸਾਹਿਬ ਜੀ ਲਿਖਦੇ ਹਨ, ਜਿਹਨਾਂ ਅੱਖਾਂ 'ਚ ਕਦੋਂ ਕਦੀ ਪਿਆਰ ਦੇ ਹੰਝੂ ਨਹੀਂ ਆਏ, ਅੰਨੀਆਂ ਹੀ ਅੱਖਾਂ ਹਨ, ਜਿਨ੍ਹਾਂ ਨੂੰ ਕਦੀ ਵਾਹਿਗੁਰੂ ਦੇ ਮਿਲਣ ਦੀ ਤਾਂਗ ਨਹੀਂ ਪੈਦਾ ਹੋਈ, ਉਹਨਾਂ ਹਿਰਦਿਆਂ ਵਿੱਚ ਪੱਥਰ ਹੀ ਹਨ, ਦਿਲ ਨਹੀਂ ਹਨ। ਦਰਸ਼ਨ ਕਹੋ ਬਲ ਜਾਓ, ਭੁਲਿਆਰ ਜਾਈਏ, ਕੁਰਬਾਨ ਜਾਈਏ ਮਹਾਰਾਜ ਜੀ, ਆਪ ਜੀ ਦੇ ਦਰਸ਼ਨਾਂ ਤੋਂ। ਜਿਸ ਸਿਮਰਤ ਦੁੱਖ ਬੀਸ ਰਹਿ ਪਿਆਰੇ, ਸੋ ਕਿਉਂ ਤਜਣਾ ਜਾਏ। ਜਿਸ ਵਾਹਿਗੁਰੂ ਨੂੰ ਸਿਮਰਨ ਦੇ ਨਾਲ ਦੁੱਖ ਵਿਸਰ ਜਾਂਦੇ ਹਨ, ਆਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਹੁਣੇ ਦੁੱਖ ਖਤਮ ਹੋ ਗਿਆ। ਵਾਹਿਗੁਰੂ 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 ਵਾਹਿਗੁਰੂ, ਪਿਆਰ ਨਾਲ ਜਦੋਂ ਵਾਹਿਗੁਰੂ ਮੂੰਹ ਤੋਂ ਨਿਕਲਦਾ, ਦੁੱਖ ਖਤਮ ਹੋ ਜਾਂਦਾ। ਸਾਰੇ ਸੁੱਖਾਂ ਦਾ ਖਜ਼ਾਨਾ ਵਾਹਿਗੁਰੂ ਦਾ ਸਿਮਰਨ ਹੈ, ਸਾਰੇ ਦੁੱਖਾਂ ਦੀ ਦਵਾਈ ਵਾਹਿਗੁਰੂ ਦਾ ਸਿਮਰਨ। ਜਿਸ ਸਿਮਰਤ ਦੁੱਖ ਬੀਸ ਰਹਿ ਪਿਆਰੇ, ਸੋ ਕਿਉਂ ਤਜਣਾ ਜਾਏ। ਉਸ ਪਰਮੇਸ਼ਰ ਨੂੰ ਕਿਉਂ ਤਜੀਏ, ਕਿਉਂ ਉਸਨੂੰ ਵਿਸਾਰੀਏ, ਕਿਉਂ ਉਸਨੂੰ ਛੱਡੀਏ? ਉਹ ਪਰਮੇਸ਼ਰ ਛੱਡਣ ਜੋਗਾ ਨਹੀਂ ਹੈ। ਇਹ ਧਨ ਵਿੱਚ ਹੀ ਸੰਤ ਪੈ ਪਿਆਰੇ, ਪ੍ਰੀਤਮ ਦੇ ਮਿਲਾ। ਮਹਾਰਾਜ ਪਾਤਸ਼ਾਹ ਜੀ ਬਾਣੀ 'ਚ ਵਾਰ ਵਾਰ ਸੰਤ ਦਾ, ਸਾਧੂ ਦਾ, ਗੁਰੂ ਦਾ ਕਿਉਂ ਜ਼ਿਕਰ ਕਰਦੇ ਹਨ? ਕਿਉਂਕਿ ਪਰਮੇਸ਼ਰ ਨੂੰ ਮਿਲਾਉਣ ਵਿੱਚ ਕੇਵਲ ਉਹਦੇ ਪਿਆਰੇ ਹੀ ਸਹਾਈ ਹੁੰਦੇ ਹਨ। ਅੱਜ ਤੱਕ ਜਿਨ੍ਹਾਂ ਨੂੰ ਵੀ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ, ਕਿਸੇ ਨੂੰ ਵੀ ਹੋਈ, ਰੂਪੇ ਲਾਲ ਤੋਂ ਦੇਖ ਲਓ ਤੁਸੀਂ, ਪਹਿਲੀ ਸਭ ਤੋਂ ਮਿਸਾਲ ਸਤਜੁਗ ਤੋਂ ਮਿਲਦੀ ਹੈ ਧਰੂਵ ਜੀ ਦੀ, ਦੂਜੇ ਨੰਬਰ 'ਤੇ ਪੈਰਾਜ ਜੀ। ਇਸ ਕਰਕੇ ਐਗਜੈਂਪਲ ਵੀ ਮਹਾਰਾਜ ਦਿੰਦੇ ਆ, ਬਈ ਰਾਮ ਜਪੋ ਜੀ ਐਸੇ ਐਸੇ, ਧਰੂਪ ਹੈ ਨਾਮ ਜਪਿਓ ਹਰ ਜੈਸੇ। ਉੱਥੋਂ ਬਾਅਦ ਤ੍ਰੇਤੇ ਯੁੱਗ ਵਿੱਚ ਭਗਤ ਹੋਏ ਨੇ, ਹਨੂੰਮਾਨ ਵਰਗੇ, ਜਾਮਵੰਤ ਵਰਗੇ, ਭਵਿਸ਼ਨ ਵਰਗੇ, ਅਤੇ ਹੋਰ ਦੁਆਪਰ ਯੁੱਗ ਵਿੱਚ ਉਦੋ ਅਕਰੂਰ ਬਿਦਰ ਗੁਣ ਗਾਵੈ ਸਰਬਾਤ ਦਿਨ ਜਾਵੇ। ਇਹ ਭਗਤ ਹੋਏ ਨੇ ਕਲ ਦੇ ਵਿੱਚ, ਕਲਯੁੱਗ ਦੇ ਵਿੱਚ ਨਾਮਦੇਵ ਜੀ, ਰਵਿਦਾਸ ਜੀ, ਜੈਦੇਵ ਜੀ, ਸਦਨਾ ਜੀ, ਇਹਨਾਂ ਸਾਰਿਆਂ ਦੀ ਹਿਸਟਰੀ ਪੜ੍ਹ ਲਓ। ਇਹਨਾਂ ਨੂੰ ਕੋਈ ਨਾ ਕੋਈ ਮਹਾਤਮਾ ਤੋਂ, ਕਿਸੇ ਨਾ ਕਿਸੇ ਗੁਰੂ ਤੋਂ, ਕਿਸੇ ਤੋਂ ਸੰਗਤ ਤੋਂ ਹੀ ਰੰਗ ਚੜ੍ਹਿਆ। ਸਾਰਿਆਂ ਦਾ ਇਤਿਹਾਸ ਭਾਈ ਗੁਰਦਾਸ ਜੀ ਨੇ ਦਸਵੀਂ ਵਾਰ ਦੇ ਵਿੱਚ ਲਿਖਿਆ ਹੋਇਆ। ਧਰੂਵ ਜੀ ਨੂੰ ਕੌਣ ਗੁਰੂ ਮਿਲੇ ਸਨ? ਪਹਿਲੀ ਤਾਂ ਉਹਨਾਂ ਦੀ ਮਾਤਾ ਹੀ ਸੀ ਜਿਹਨੇ ਆਖਿਆ ਸੀ, ਪੁੱਤਰ ਪਰਮੇਸ਼ਰ ਅਰਾਧਿਆ ਜਿੱਦੂ ਹੋਈ ਹੈ ਪਤਿਤ ਪੁਨੀਤਾ। ਮਾਂ ਨੂੰ ਰੋਂਦੇ ਰੋਂਦੇ ਪੁੱਛਿਆ, ਮਾਂ ਤੂੰ ਰਾਣੀ ਹੈ ਕਿ ਨਕਰਾਣੀ ਹੈ? ਵੀ ਜੇ ਤੂੰ ਰਾਣੀ ਹੈ ਤਾਂ ਮੈਂ ਤੇਰਾ ਪੁੱਤਰ ਹਾਂ, ਅਤੇ ਮੈਨੂੰ ਪਿਤਾ ਦੀ ਗੋਦੀ 'ਚ ਬਹਿਣ ਦਾ ਹੱਕ ਕਿਉਂ ਨਹੀਂ? ਉਹ ਕਹਿਣ ਲੱਗੀ, ਪੁੱਤਰ ਹੈ ਤਾਂ ਮੈਂ ਰਾਣੀ, ਪਰ ਮੈਂ ਪਰਮੇਸ਼ਰ ਦੀ ਭਗਤੀ ਨਹੀਂ ਨਾ ਕੀਤੀ, ਇਸ ਕਰਕੇ ਦੁੱਖ ਭੋਗਣਾ ਪੈ ਰਿਹਾ। ਸਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਨ ਦ੍ਰਿੜੀਤਾ। ਪਹਿਲਾਂ ਤਾਂ ਉਹ, ਫਿਰ ਜਦੋਂ ਤੁਰ ਪਿਆ ਬੈਰਾਗੀ ਹੋ ਕੇ, ਮਨ ਬੈਰਾਗੀ ਹੋਏ ਅਤੀਤਾ, ਬਾਅਦ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ, ਅਤੇ ਰਸਤੇ ਨਾਰਦ ਮੁਨੀ ਜੀ ਮਿਲ, ਨਾਰਦ ਮੁਨੀ ਉਪਦੇਸ਼ਿਆ, ਨਾਮ ਨਿਧਾਨ ਅਮਿਓ ਰਸ ਪੀਤਾ। ਨਾਰਦ ਮੁਨੀ ਜੀ ਤੋਂ ਗੁਰਮੰਤਰ ਲੈ ਕੇ ਪਰਮੇਸ਼ਵਰ ਜੀ ਦਾ, ਵਾਹਿਗੁਰੂ ਜੀ ਦਾ ਸਿਮਰਨ ਕੀਤਾ ਮਧੂਬਨ ਦੇ ਵਿੱਚ। ਯਮੁਨਾ ਦੇ ਕੰਢੇ 'ਤੇ ਹੁਣ ਵੀ ਮਧੂਬਨ ਦਾ ਸਥਾਨ ਹੈ, ਉੱਥੇ ਭਜਨ ਕੀਤਾ ਪਰਮੇਸ਼ਵਰ ਦਾ, ਸਿਮਰਨ ਕੀਤਾ, ਅਕਾਲ ਪੁਰਖ ਦਾ ਸਾਕਸ਼ਾਤ ਕਰ ਲਿਆ। ਸੋ ਸਾਧ ਸੰਗਤ ਜੀ, ਇੱਕ ਨਹੀਂ ਸਾਰੇ ਹੀ ਮਹਾਂਪੁਰਸ਼ਾਂ ਦੀ ਇਹ ਗੁਰਬਾਣੀ 'ਚ ਹਿਸਟਰੀ ਹੈ, ਭਾਈ ਗੁਰਦਾਸ ਜੀ ਦੀ ਲਿਖੀ ਹੋਈ ਹੈ, ਹੋਰ ਵੀ ਗ੍ਰੰਥਾਂ 'ਚੋਂ ਪੜ੍ਹ ਕੇ ਦੇਖ ਸਕਦੇ ਹੋ। ਬਿਨਾਂ ਸਾਧੂ ਨਾ ਸਿੱਧਤੇ, ਪੰਜਵੇਂ ਪਾਤਸ਼ਾਹ ਕਹਿੰਦੇ ਨਹੀਂ ਗੱਲ ਬਣਦੀ। ਸੋ ਇਹ ਤਾਂ ਨਵੇਚੀ ਸੰਤ ਪੈ ਪਿਆਰੇ, ਆਪਣਾ ਇਹ ਸਰੀਰ ਸਾਧੂਆਂ ਦੇ ਚਰਨਾਂ ਵਿੱਚ ਵੇਚ ਹੀ ਦੇਣਾ, ਵੇਚ ਹੀ ਦੇਣਾ। ਤੈਂ ਸਾਹਿਬ ਕੀ ਬਾਤ ਜੇ ਆਖੇ, ਕਹੋ ਨਾਨਕ ਕਿਆ ਦੀਜੈ। ਮੇਰੇ ਵਾਹਿਗੁਰੂ ਜੀ, ਤੇਰੀਆਂ ਗੱਲਾਂ ਕਹਿਣ ਵਾਲਾ ਉਹ ਸੰਤ ਮਹਾਤਮਾ, ਉਹਨੂੰ ਬੇਟਾ ਕੀ ਦੇਈਏ? ਕਹੋ ਨਾਨਕ ਕਿਆ ਦੀਜੈ, ਕਹਿੰਦੇ ਸੀਸ ਵੱਢੇ ਕਰ ਬੈਸਣ ਦੀਜੈ। ਆਪਣਾ ਸਿਰ ਵੱਢ ਕੇ ਧਰਤੀ 'ਤੇ ਰੱਖ ਦੇਈ, ਉੱਤੇ ਬਿਠਾ ਲਈਏ, ਜਿਵੇਂ ਕੁਰਸੀ 'ਤੇ, ਮੂਹੜੇ 'ਤੇ, ਸੋਫੇ 'ਤੇ ਬਿਠਾਈ ਦਾ ਨਾ ਕਿਸੇ ਨੂੰ, ਆਏ ਨੂੰ ਸਤਿਕਾਰ ਨਾਲ, ਆਓ ਜੀ ਬੈਠੋ ਜੀ। ਮਹਾਰਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੂੰ ਆਪਣੇ ਸਿਰ 'ਤੇ ਬਿਠਾ ਲਈਏ। ਇਹ ਤਨ ਵੇਚੀ ਸੰਤ ਪੈ ਪਿਆਰੇ, ਪ੍ਰੀਤਮ ਦੇ ਮਿਲਾਏ। ਅਰਦਾਸ ਕਰੀਏ ਕਿ ਉਹ ਪ੍ਰੀਤਮ ਵਾਹਿਗੁਰੂ ਦਾ ਮਿਲਾਪ ਕਰਾ ਦੇਣ, ਕਿਉਂਕਿ ਉਹੀ ਮਿਲਾ ਸਕਦੇ ਹਨ। ਸੁਖ ਸਿਗਾਰ ਵਿਖਿਆ ਕੇ ਫੀਕੇ, ਤਜ ਛੋਟੇ ਮੇਰੀ ਮਾਏ। ਮਹਾਰਾਜ ਕਹਿੰਦੇ ਜਿਹੜੇ ਵਿਖਿਆ ਦੇ ਵਿਸ਼ੇ ਵਿਕਾਰਾਂ ਦੇ ਸੁਖ ਸ਼ਿੰਗਾਰ ਹਨ ਸਰੀਰ ਨੂੰ, ਸਾਧ ਜੀ ਸ਼ਿੰਗਾਰਨ ਵਾਸਤੇ ਬੰਦਾ ਬੜੇ ਯਤਨ ਕਰਦਾ ਹੈ। ਅਸੀਂ ਆਪਣੇ ਸਰੀਰ ਨੂੰ ਲਿਪਦੇ ਪੋਚਦੇ ਰਹਿੰਦੇ ਹਾਂ, ਅਤੇ ਇਹਦੇ ਸੁੱਖਾਂ ਵਾਸਤੇ ਹੀ ਭੱਜ ਦੌੜ ਕਰਦੇ ਹਾਂ। ਪਰ ਜਿੰਨੇ ਵੀ ਸਰੀਰ ਦੇ ਸੁੱਖ ਹਨ ਅਤੇ ਸ਼ਿੰਗਾਰ ਹਨ, ਵਿਖਿਆ ਵਿਸ਼ੇ ਵਿਕਾਰਾਂ ਵਾਲੇ ਕਈ ਹਨ, ਤਜ ਛੋੜੇ ਮੇਰੀ ਮਾਂ। ਹੇ ਮੇਰੀ ਮਾਂ, ਹੇ ਮੇਰੇ ਸਤਿਗੁਰੂ ਜੀ, ਅਸੀਂ ਛੱਡ ਦਿੱਤੇ ਹਨ ਕਾਮ ਕ੍ਰੋਧ ਲੋਭ, ਤਜ ਗਏ ਪਿਆਰੇ ਸਤਿਗੁਰ ਚਰਨੀ ਪਾਏ। ਕਾਮ ਕ੍ਰੋਧ ਲੋਭ ਅਹੰਕਾਰ ਵੀ ਮੇਰਾ ਸਾਥ ਛੱਡ ਗਏ ਹਨ ਸਤਿਗੁਰੂ ਜੀ ਦੇ ਚਰਨੀ ਪੈਣ ਕਰਕੇ, ਕਿਉਂਕਿ ਜਦੋਂ ਗੁਰੂ ਦੀ ਚਰਨ ਵਿੱਚ ਕੋਈ ਸਿੱਖ ਆ ਜਾਂਦਾ, ਗੁਰੂ ਕਿਰਪਾ ਕਰਦਾ ਤਾਂ ਇਹ ਵਿਕਾਰ ਦੂਰ ਕਰ ਦਿੰਦਾ। ਜੋ ਜਨ ਰਾਤੇ ਰਾਮ ਸਿਉਂ ਪਿਆਰੇ, ਅਨੰਤ ਨ ਕਾਹੂ ਜਾਏ। ਇਹ ਮੇਰੇ ਪਿਆਰੇ, ਜਿਹੜੇ ਉਸ ਰਾਮ ਦੇ ਰੰਗ ਵਿੱਚ ਰੰਗੇ ਗਏ ਹਨ, ਜਿਹਨਾਂ ਨੂੰ ਪਰਮੇਸ਼ਰ ਦੀ ਭਗਤੀ ਦਾ ਰੰਗ ਲੱਗਾ, ਲਾਲ ਰੰਗ ਤਿਸ ਤੋਂ ਲੱਗਾ, ਜਿਸ ਕੇ ਵਡ ਭਾਗਾ ਮੈਲਾ ਕਦੇ ਨਾ ਹੋਈ ਲੈ ਲਾਗੇ ਦਾਗਾ। ਜਿਹੜੇ ਇਹੋ ਜਿਹੇ ਮਹਾਂਪੁਰਸ਼ ਹਨ, ਉਹਨਾਂ ਦਾ ਮਨ ਹੋਰ ਕਿਤੇ ਨਹੀਂ ਜਾਂਦਾ ਪਰਮੇਸ਼ਰ ਨੂੰ ਛੱਡ ਕੇ। ਹਰ ਰਸ ਜਿਨੀ ਚਾਖਿਆ ਪਿਆਰੇ ਤ੍ਰਿਪਤ ਰਹੇ ਆਭਾਰੇ। ਇਹ ਪਿਆਰੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਰਸ ਚਖਿਆ ਹੈ ਉਹ ਤ੍ਰਿਪਤ ਹੋ ਗਏ, ਰੱਜ ਗਏ। ਅੰਚਲ ਗਹਿਆ ਸਾਧਕਾ ਨਾਨਕ ਪੈ ਸਾਗਰ ਪਾਰ ਪਰਾਏ। ਅਖੀਰਲੀ ਭਗਤੀ 'ਚ ਮਹਾਰਾਜ ਜੀ ਬਚਨ ਕਰਦੇ ਨੇ ਕਿ ਅਸੀਂ ਸਾਧੂਆਂ ਦਾ, ਪਰਮੇਸ਼ਰ ਦੇ ਪਿਆਰਿਆਂ ਦਾ, ਉਸ ਅਕਾਲ ਪੁਰਖ ਦੇ ਸੰਤਾਂ ਦਾ ਅੰਚਲ ਪੱਲਾ ਫੜ ਲਿਆ। ਉਹ ਸਾਧੂਆਂ ਨੂੰ ਬੇਨਤੀ ਹੈ ਕਿ ਉਹ ਭਵ ਸਾਗਰ ਤੋਂ ਸਾਨੂੰ ਪਾਰ ਲੰਘਾ ਦੇਣ, ਕਿਉਂਕਿ ਇਹ ਸਮੁੰਦਰ ਬੜਾ ਹੀ ਕਠਿਨ, ਨਾ ਤਰਿਆ ਜਾਣ ਵਾਲਾ ਹੈ। ਕੇਵਲ ਸਾਧੂ ਪੁਰਸ਼ ਨਾਮ ਦੀਆਂ ਦਾਤਾਂ ਦੇ ਕੇ ਬੇੜਾ ਪਾਰ ਲਾ ਸਕਦੇ ਹਨ। ਗਨਕਾ ਵਰਗੀ ਪਾਪੜ ਨੂੰ ਮਹਾਂਪੁਰਸ਼ਾਂ ਨੇ ਤਾਰ ਦਿੱਤਾ ਸੀ। ਗਨਕਾ ਪਾਪਣ ਹੋਏ ਕੇ ਪਾਪਾਂ ਦਾ ਗਲਹਾਰ ਖਲੋਤਾ, ਮਹਾਂਪੁਰਖ ਅਚਾਨ ਚੱਕ ਗਨਕਾ ਵਾੜੇ ਆਏ ਖਲੋਤਾ। ਦੁਰਮਤ ਦੇਖ ਦਿਆਲ ਹੋਏ ਹੱਥੋਂ ਆਪਣੇ ਦਿੱਤਸ ਤੋਤਾ, ਅਤੇ ਤੋਤਾ ਦੇ ਕੇ ਜਦੋਂ ਉਸ ਗਨਕਾ ਨੂੰ ਉਪਦੇਸ਼ ਦੇਤਾ ਵੀ ਇਹਨੂੰ ਰਾਮ ਰਾਮ ਜਪਾਇਆ ਕਰ, ਅਤੇ ਉਹ ਮਹਾਂਪੁਰਸ਼ ਬਣ ਗਈ। ਗੁਰਬਾਣੀ 'ਚ ਉਹਦੀ ਕਿੰਨੀ ਵਾਰੀ ਮਿਸਾਲ ਆਉਂਦੀ ਹੈ। ਸੋ ਸਾਧ ਸੰਗਤ ਜੀ, ਮਹਾਰਾਜ ਕਿਰਪਾ ਕਰਨ, ਐਸੇ ਨਾਮ ਦੱਸੀਏ, ਸੰਤ ਭਗਤ ਗੁਰਮੁਖੀ ਮਿਲਿਆ ਕਰਨ। ਅਰਦਾਸ ਸਾਡੀ ਰੋਜ਼ ਮੂੰਹ ਤੋਂ ਨਿਕਲਦੀ ਹੈ, ਸਹੀ ਗੁਰਮੁਖ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤੇ ਆਵੇ। ਮਨਮੁੱਖਾਂ ਸਾਖਤਾਂ ਦੁਸ਼ਟਾਂ ਨਿੰਦਕਾਂ ਦੀ ਸੰਗਤ ਤੋਂ ਮਹਾਰਾਜ ਬਚਾ ਕੇ ਰੱਖਣ, ਆਪਣੇ ਧੱਕੇ ਹੋਏ ਕਲਯੁਗ ਦੇ ਫਸੇ ਹੋਏ ਜੀਵਾਂ ਤੋਂ ਬਚਾ ਕੇ ਰੱਖਣ, ਆਪਣੇ ਬਖਸ਼ੇ ਹੋਇਆਂ ਦੀ ਸੰਗਤ ਬਖਸ਼ਦੇ। ਇਹੀ ਅਰਦਾਸ ਗੁਰੂ ਸਾਹਿਬ ਦੇ ਚਰਨਾਂ 'ਚ ਬਖਸ਼ ਲੈਣ ਸੰਸਾਰ ਸਮੁੰਦਰ 'ਚੋਂ ਡੁੱਬਣ ਤੋਂ, ਕਿਉਂਕਿ ਇਹ ਜੇ ਮੌਕਾ ਮਨੁੱਖਾ ਜਨਮ ਦਾ ਸਾਥੋਂ ਚਲਾ ਗਿਆ, ਫਿਰ ਇਹ ਵਾਰੀ ਮਹਾਰਾਜ ਕਹਿੰਦੇ ਫਿਰ ਇਹ ਵੇਲਾ ਕੱਤ ਲੈ ਸੀ, ਇਹ ਸਮਾਂ ਕਦੋਂ ਪ੍ਰਾਪਤ ਹੋਏਗਾ? ਭਾਵ ਇਹ ਮੋੜ ਮੁੜ ਕੇ ਸਮਾਂ ਹੋਣ ਵਾਲਾ ਪ੍ਰਾਪਤ ਨਹੀਂ। ਕਦੋਂ ਕੱਤ ਪੁੰਨ ਮਾਣਸ ਜਨਮ ਨੂੰ ਕੱਤ ਸਾਧ ਸੰਗ, ਭਾਈ ਗੁਰਦਾਸ ਜੀ, ਕੱਤ ਪੁੰਨ ਮਾਣਸ ਜਨਮ ਕੱਤ ਸਾਧ ਸੰਗ, ਨਿਸ ਦਿਨ ਕੀਰਤਨ ਸਮੇਂ ਚੱਲ ਜਾਈਏ। ਭਾਈ ਸਾਹਿਬ ਦੇ ਕਵੇ ਦਸੋਈਏ ਭਾਈ ਗੁਰਦਾਸ ਜੀ ਨੇ ਕਮਾਲ ਹੀ ਕੀਤੀ ਹੈ। ਕਹਿੰਦੇ ਫਿਰ ਪਤਾ ਨਹੀਂ ਕਦੋਂ ਮਨੁੱਖ ਜਨਮ ਮਿਲੇਗਾ, ਕਦੋਂ ਸਾਧ ਸੰਗਤ ਮਿਲੇਗੀ। ਹੁਣ ਇੱਕਦਮ ਗੁਰਸਿੱਖਾਂ ਦੇ ਘਰ ਜਨਮ ਹੋਇਆ, ਅਤੇ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਕੋਲ ਆਇਆ ਕਰੀਏ। ਨਿਸ ਦਿਨ ਨਿਸ ਮਹੀਨੇ ਰਾਤ, ਦਿਨ ਮਹੀਨੇ ਸਵੇਰ, ਕੀਰਤਨ ਸਮੇਂ ਚੱਲ ਜਾਈਏ। ਕੀਰਤਨ ਸਮੇਂ, ਕਥਾ ਸਮੇਂ ਗੁਰੂ ਦਰਬਾਰ ਚੱਲ ਕੇ ਜਾਣਾ ਚਾਹੀਏ। ਕਥਾ ਕੀਰਤਨ ਸੁਣੀਏ, ਆਪਣਾ ਜੀਵਨ ਸਦਾ ਬਣਾਈਏ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।